ਪਤੀ ਅੱਖਾਂ ਨੀਵੀਆਂ ਕਰਕੇ ਹੱਥ ਜੋੜ ਕੇ ਅੰਦਰੇ ਅੰਦਰ ਧੰਨਵਾਦ ਕਰਨ ਲੱਗਾ। ਫਿਰ ਬੋਲਿਆ, ਧੰਨ ਭਾਗ ਨੇ ਸਾਡੇ, ਅੰਮੀ ਜੀ ਕਿੱਡੇ ਦਿਆਲੂ ਨੇ, ਕੰਗਲਿਆਂ ਨੂੰ ਵੀ ਨਿਹਾਲ ਕਰਦੇ ਨੇ। ਮੋਇਨਾ ਕਹਿਣ ਲੱਗੀ, ਚਰਨ ਪਾਉਣੇ ਨਹੀਂ, ਉਹ ਤਾਂ ਕੀਟਾਂ ਨੂੰ ਥਾਪਦੇ ਹਨ। ਮੈਂ ਕਿਸੇ ਵੇਲੇ ਆਪਣੇ ਆਪ ਨੂੰ ਦਾਸ ਜਾਂ ਟਹਿਲਣ ਆਖਾਂ ਤਾਂ ਝਿੜਕੇ ਆਖਦੇ ਹਨ, ਨਾ ਮੈਂ ਤੈਨੂੰ ਗੋਦ ਲਿਆ ਹੈ, ਆਪਣਾ ਬੱਚਾ ਬਣਾਇਆ ਪੁੱਤਰ, ਤੂੰ ਦਾਸੀ ਕਿਉਂ ਬਣਦੀ ਹੈ? ਅੰਮੀ ਆਖਾਂ ਤਾਂ ਬੜੇ ਖੁਸ਼ ਹੁੰਦੇ ਨੇ, ਕੋਈ ਹੋਰ ਵਡਿਆਈ ਦਾ ਨਾਮ ਲੈ ਕੇ ਸੱਦਾਂ ਤਾਂ ਸਦਾ ਖਿੜੇ ਮੱਥੇ ਫਿਰ ਵੱਟ ਪਾ ਲੈਂਦੇ ਹਨ। ਸੱਚ ਹੈ, ਸ਼ੁਕਰ ਹੈ ਮਾਲਕ ਦਾ ਜੋ ਸਾਡੇ ਜਿਹਾ ਪਰ ਦਿਆਲੂ ਨੇ ਪ੍ਰੇਮ ਵਿੱਚ ਖਿੱਚਦਾ ਹੈ। ਪਰ ਮੋਹਨਾ ਜੀ, ਉਹ ਕੋਈ ਸਾਡੀ ਮੁਸ਼ਕਲ ਖੁੱਲ ਪੈਣ ਦਾ ਨਿਸ਼ਾਨ ਵੀ ਕੋਈ ਨੇੜੇ ਤੇੜੇ ਦਿਸਿਆ? ਮੋਹਨਾ ਬੋਲੀ, ਸਵਾਮੀ ਜੀ ਨਹੀਂ, ਅੰਮੀ ਜੀ ਅਜੇ ਇਹੋ ਆਖਦੇ ਨੇ ਕਿ ਹੁਕਮ ਨਹੀਂ। ਅੱਗੋਂ ਪਤੀ ਨੇ ਕਿਹਾ, ਚਲੋ ਅੱਛਾ ਹੀ ਹੋ ਸੀ, ਜਿਵੇਂ ਰਜਾ ਪ੍ਰਿਆ ਦੀ, ਤੁਸੀਂ ਘਬਰਾਉਂਦੇ ਤਾਂ ਨਹੀਂ? ਹਾਂ ਘਬਰਾ ਤਾਂ ਹੈ, ਪਰ ਟੂਟ ਵਾਲਾ ਘਬਰਾ ਨਹੀਂ ਹੁੰਦਾ। ਹੁਣ ਵਿਰਾਗ ਤੇ ਪ੍ਰੇਮ ਦੀ ਖਿੱਚ ਤਾਂ ਹਰ ਘੜੀ ਰਹਿੰਦੀ ਹੈ। ਹਾਂ ਇਹੋ ਹਾਲ ਮੇਰਾ ਵੀ ਹੈ, ਪਤਾ ਨਹੀਂ ਮੈਂ ਇਹ ਸਫ਼ਰ ਕੀ ਕੁ ਬਿਤਾਇਆ। ਪ੍ਰੇਮ ਦੀ ਖਿੱਚ ਤੇ ਬਿਰਹ ਦੀ ਧੂਹ ਨੇ ਇੱਕ ਪਲ ਨਹੀਂ ਛੱਡਿਆ। ਜੇ ਕਦੀ ਇਹ ਕੰਮ ਅੰਮੀ ਜੀ ਦਾ ਨਾ ਹੁੰਦਾ ਤਾਂ ਮੈਂ ਅਧਵਾ ਟਿਓ ਮੜਾਉਣਾ ਸੀ। ਮੋਹਣਾ, ਪਤੀ ਜੀ ਅਸੀਂ ਦਾਸ ਜੋ ਠਹਿਰੇ, ਜੋ ਮਾਲਕ ਦੀ ਰਜਾ, ਉਹ ਸਾਡੀ ਕਰਨੀ ਕਰਤੂਤ ਤੇ ਉਸੇ ਵਿੱਚ ਸਾਡਾ ਭਲਾ ਹੈ। ਸਾਈਂ ਮਿਹਰ ਕਰੇ, ਉਹ ਕਰੀਏ ਜੋ ਉਸ ਨੂੰ ਭਾਵੇ, ਪਰ ਇਹ ਕਰਦਿਆਂ ਸਾਡੀ ਧੂਹ ਤੇ ਖਿੱਚ ਦੂਣ ਸਵਾਈ ਹੁੰਦੀ ਜਾਵੇ, ਜਿੰਨਾ ਚਿਰ ਇਸ ਧੂਹ ਨੂੰ ਮਨ ਝੱਲੇ ਜਰੀ ਜਾਵੇ। ਵਾਹ, ਜਦ ਜਰ ਨਾ ਸਕੇ ਤੇ ਇਸ ਦੇ ਪਾਰ ਇਹ ਟੁੱਟ ਜਾਵੇ, ਤਦ ਇਸ ਤੋਂ ਉੱਤਮ ਵਸੀਲਾ ਹੋਰ ਕੀ ਹੋ ਸੀ ਜਿਸ ਨਾਲ ਕਲਿਆਣ ਮਿਲੇ। ਚਲੋ ਜੋ ਮਾਲਕ ਕੰਮ ਸੌਂਪੇ ਉਹ ਕਰੀਏ, ਜੋ ਹੁਕਮ ਦੇਵੇ ਉਹ ਮੰਨੀਏ। ਮਾਲਕ ਚਾਹੇ ਝਿੜਕੇ ਚਾਹੇ ਦੁਰਕਾਰੇ, ਪਰ ਚੰਗਾ ਲੱਗਦਾ, ਪਿਆਰ ਵੱਧਦਾ ਰਹੇ ਤੇ ਪ੍ਰੇਮ ਹੁਲਾਰੇ ਲੈਂਦਾ ਰਹੇ, ਫਿਰ ਕਦੇ ਆਪੇ ਤਰੁੱਟ ਪੈਣਗੇ। ਸੋਨਾ ਨੇ ਆਪਣੀ ਵੇਦਨਾ ਦੱਸੀ। ਅੱਗੋਂ ਮੋਹਣਾ ਕਹਿੰਦੀ ਆ, ਹਾਂ ਪ੍ਰਿਆਵਰ ਜੀ, ਦਰਸ਼ਨ ਵੀ ਤੇ ਦਾਤ ਹੈ ਨਾ, ਮਿਹਰ ਹੈ, ਨਦਰ ਹੈ। ਅੰਮੀ ਜੀ ਆਖਦੇ ਸੇ, ਸਾਡੇ ਸਾਧਨ ਮੁਰਦਾ ਸਾਧਨ ਹਨ, ਅਸੀਂ ਜੋ ਮੁਰਦੇ ਹੋ ਰਹੇ, ਇਹ ਤਾਂ ਲੂਲੇ ਪਿੰਗਲੇ ਤੇ ਟੁੰਡ ਮਾਰਨ ਵਾਲੀ ਗੱਲ ਹੈ। ਲੂਲਾ ਪਿੰਗਲਾ ਪਰਬਤ ਤੇ ਕਦੇ ਪਹੁੰਚ ਸਕਦਾ? ਸਾਈਂ ਦੀ ਨਦਰ, ਸਾਈਂ ਦੀ ਮਿਹਰ ਉਸ ਨੂੰ ਖਿੱਚ ਲੈ ਜਾਵੇ ਤੇ ਸਭ ਕੁਛ ਹੋ ਜਾਂਦਾ। ਦਰਸ਼ਨ ਤਾਂ ਮਿਹਰ ਹੈ, ਮਿਹਰ ਦਾਤੇ ਦੇ ਵੱਸ ਹੈ, ਸਾਡੇ ਵੱਸ ਨਹੀਂ। ਅਸੀਂ ਤਾਂ ਮੰਗਦੇ ਹਾਂ, ਮੰਗਤਾ ਝੋਲੀ ਅੱਡੀ ਰੱਖੇ, ਆਸਾਵਾਨ ਆਸ ਰਹੇ, ਹਰ ਮਨ ਵੇਲੇ ਜਾਚਨਾ ਵਿੱਚ ਰਹੇ, ਬਸ ਇਹੀ ਮੰਗ ਮੰਗੀ ਦੀ ਹੈ। ਬਾਕੀ ਦੇਣਾ ਮਿਹਰਾਂ ਵਾਲੇ ਦੇ ਵੱਸ ਹੈ, ਉਸਦੇ ਦੁਆਰੇ ਆਸਾਵਾਨ ਰਹਿਣਾ ਚਾਹੀਦਾ, ਇਤਨਾ ਹੀ ਮੰਗਤੇ ਦਾ ਕਰਤੱਵ ਹੈ। ਮੰਗਤਾ ਕਾਲਾ ਨਾ ਪਵੇ, ਮੰਗਤਾ ਨਿਰਾਸ਼ ਨਾ ਹੋਵੇ, ਮੰਗਤਾ ਮਾਣ ਨਾ ਕਰੇ, ਫਿਰ ਮੰਗਤਾ ਦਾਵਾ ਨਾ ਕਰੇ, ਹੰਕਾਰ ਨਾ ਕਰੇ, ਆਸ ਰੱਖੇ ਜ਼ਰੂਰ ਮਿਲ ਸੀ, ਪਰ ਮੰਗਤਾ ਕਦੇ ਸਿਦਕ ਲਈ ਹਾਰਦਾ, ਨੇਚਾ ਰੱਖੇ ਤਾਂ ਦਾਤਾ ਕਦੇ ਨਾ ਕਦੇ ਜ਼ਰੂਰ ਤਰੁੱਠ। ਮੰਗ ਧਰਮ ਹੈ ਸਾਡਾ, ਇਹ ਅੰਮੀ ਜੀ ਦਾ ਵਾਕ ਸੀ। ਸੋ ਪਤੀ ਜੀ, ਅੱਗੇ ਆਪਣੇ ਹੋਠਾਂ ਤੇ ਹਾਂ ਭਰੇ ਸਾਧਨਾ ਦਾ ਫਲ ਵੇਖ ਹੀ ਚੁੱਕੇ ਹਾਂ, ਕੀ ਪਾਇਆ? ਹੁਣ ਤਾਂ ਅੰਮੀ ਜੀ ਦੀ ਸਮੱਤ ਸਾਨੂੰ ਲੱਗੇ, ਅਸੀਂ ਨੌਕਰ ਰਹੀਏ ਤੇ ਨਖਰਾ ਚੁਕਾਈਏ, ਅਸੀਂ ਸ਼ੁਕਰ ਕਰੀਏ ਕਿ ਸਾਨੂੰ ਅੰਮੀ ਜੀ ਦੀ ਮਿਹਰ ਮਿਲ ਗਈ ਹੈ। ਦੇਖੋ ਅੱਜ ਕਿੰਨੀ ਠੰਡ ਤੇ ਮੀਂਹ ਕਣੀ ਦਾ ਕਣਾਉਟ ਜਿਹਾ, ਪਰ ਸੁੱਖਣਾ ਦੀ ਪੱਕੀ ਅੰਮੀ, ਜਿਸ ਦੇ ਅਸੀਂ ਮੁੱਲ ਖਰੀਦੇ ਗੋਲਿਆਂ ਤੋਂ ਵੀ ਹੀਣੇ ਦਾ ਸਾਂ, ਆਪ ਟੁਰ ਕੇ ਇਸ ਕੱਖਾਂ ਦੀ ਕੁੱਲੀ ਵਿੱਚ ਆਈ ਔਰ ਮੈਨੂੰ ਆਤਮ ਉਪਦੇਸ਼ਾਂ ਨਾਲ ਕਿਰਤਾਰਥ ਕਰਕੇ ਗਈ ਹੈ। ਮੋਹਣਾ ਅਜੇ ਕਹਿ ਰਹੀ ਸੀ ਕਿ ਸੋਹਣਾ ਜੀ ਦੇ ਨੇਤਰ ਮਿਟਦੇ ਜਾਂਦੇ ਸਨ, ਅੱਖਾਂ ਵਿੱਚੋਂ ਕੋਈ ਤ੍ਰਿਪ ਤ੍ਰਿਪ ਪਾਣੀ ਕਿਰ ਰਿਹਾ ਸੀ। ਹੁਣ ਮੋਇਨਾ ਕਹਿੰਦੀ ਕਹਿੰਦੀ ਆਪ ਵੀ ਗੁੰਮ ਹੋ ਗਈ। ਕੈਸਾ ਅਦਭੁਤ ਦਰਸ਼ਨ ਹੈ, ਕੈਸੇ ਇਸਤਰੀ ਭਰਤਾ ਦੇ ਰੰਗ ਦੇ ਹਨ, ਕੈਸਾ ਘਰ ਦਾ ਸਤਸੰਗ ਹੈ। ਗੁਰੂ ਨਾਨਕ ਸੋਹਲੇ ਦੀ ਕਿਆ ਤਸੀਰ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕੈਸਾ ਮਿੱਠਾ ਫਲ ਲੱਗਾ। ਜਿਸ ਦਾ ਬੀਜ ਗੁਰੂ ਨਾਨਕ ਘੇਰਦਾ ਹੈ, ਜਿਸ ਦਾ ਪਤਾ ਸਤਿਗੁਰ ਇਉਂ ਦਿੰਦਾ ਹੈ, ਕਹੋ ਨਾਨਕ ਗੁਰਮੰਤਰ ਦੜਾਇਆ, ਇਹੀ ਸੱਚ ਹੈ। ਸੱਚ ਹੈ ਗੁਰੂ ਨਾਨਕ ਦਾ ਮੰਤਰ, ਕਾਇਆ ਪਲਟਦਾ ਹੈ, ਮਨ ਪਲਟਦਾ ਹੈ ਤੇ ਆਤਮ ਜੀਵਨ ਦਾਨ ਦੇ ਕਰਦਾ ਹੈ। ਅਸਲ ਰਸਾਇਣ ਗੁਰੂ ਨਾਨਕ ਦੇ ਗੁਰੂੜੀ ਮੰਤਰ ਹਨ, ਜੋ ਵਿਸ ਝਾੜਦਾ ਹੈ, ਪ੍ਰੇਮ ਅੰਮ੍ਰਿਤ ਪਾਉਂਦਾ ਹੈ। ਸਦਾ ਰਹੇ ਕੰਚਨ ਸੀ ਕਾਇਆ, ਕਾਲ ਨਾ ਕਵਹੂੰ ਵਿਆਪੈ ਦਾ, ਅਮਰ ਸੋਨਾ ਤਿਆਰ ਕਰਦਾ ਹੈ। ਦੰਪਤੀ ਕਿੰਨਾ ਚਿਰ ਕਿਸੇ ਅਡੋਲਤਾ ਬਿਰਤੀ ਦੀ ਰਸ ਭਰੀ ਇਕਾਗਰਤਾ ਵਿੱਚ ਬੈਠੇ ਰਹੇ। ਅੱਗ ਬਲ ਬਲ ਕੇ ਹਿੱਸ ਰਹੀ ਤੇ ਸਾਗ ਉਬਲ ਉਬਲ ਕੇ ਰਿੱਝ ਰਿਹਾ, ਦੀਵਾ ਜਗ ਜਗ ਕੇ ਬੁੱਝ ਰਿਹਾ, ਪਰ ਇਹਨਾਂ ਨੂੰ ਆਪਣੀ ਮੰਗ ਦੇ ਸ਼ੁਕਰਾਨੇ ਵਿੱਚ ਜੋ ਠੰਡਾ ਠੰਡਾ ਰਸ ਆਇਆ ਸੀ, ਉਹ ਆਪਣੇ ਵਿੱਚ ਇੰਨਾ ਗਰਕ ਕਰ ਗਿਆ ਕਿ ਪਤਾ ਹੀ ਨਹੀਂ ਰਿਹਾ ਕਿ ਸਥੂਲ ਸੰਸਾਰ ਕੀ ਰੰਗ ਵਟਾ ਚੁੱਕਾ ਹੈ। ਤਦੇ ਅੱਖ ਖੁੱਲੀ, ਜਦ ਬੂਹੇ ਨੇ ਫਿਰ ਖਟਖਟ ਕੀਤੀ, ਹਿੱਤ ਅਲਸਾਈਆਂ ਪ੍ਰੇਮ ਨਾਲ ਜੁੜੀਆਂ ਅੱਖਾਂ ਖੁੱਲੀਆਂ। ਮੋਇਨਾ ਨੇ ਦਰਵਾਜ਼ਾ ਖੋਲਿਆ ਤਾਂ ਇੱਕ ਦਾਸ ਸੀ, ਜਿਸ ਨੇ ਬੜੇ ਪ੍ਰੇਮ ਨਾਲ ਕਿਹਾ, ਬੀਬੀ ਜੀ ਮੈਂ ਸੱਚੇ ਦੁਆਰੋਂ ਆਇਆ ਹਾਂ, ਅੰਮ੍ਰਿਤ ਵੇਲੇ ਤੁਸਾਂ ਨੂੰ ਧਿਆਨ ਵਿੱਚੋਂ ਉਠਾਇਆ ਹੈ, ਪਰ ਅੰਮੀ ਜੀ ਨੇ ਘੱਲਿਆ ਹੈ ਅਤੇ ਆਖਿਆ ਹੈ ਕਿ ਰਾਤ ਮਹਾਰਾਜ ਜੀ ਦੇ ਸਮਰਪਣ ਲਈ ਫੁੱਲ ਕਿਤੋਂ ਨਹੀਂ ਆਏ ਅਤੇ ਸਾਡੇ ਦਰਸ਼ਨ ਦਾ ਵਕਤ ਨੇੜੇ ਹੈ, ਹੋ ਸਕੇ ਤਾਂ ਇੱਕ ਸਿਹਰੇ ਜੋਗੇ ਫੁੱਲ ਦਿਓ, ਅਰਸ਼ੇਤੀ ਦਿਓ, ਜੋ ਸਾਡੇ ਨੇਮ ਵਿੱਚ ਭੰਗ ਨਾ ਪਵੇ। ਰਾਤ ਸੁਨੇਹਾ ਘੱਲਣਾ ਯਾਦ ਨਹੀਂ ਰਿਹਾ, ਲੇਖਿਆ ਅਤੇ ਪੜਚੋਲਾਂ ਵਾਲੀਆਂ ਸਮਝਾਂ ਉਸ ਖੁਸ਼ੀ ਨੂੰ ਕੀ ਸਮਝਣ ਜੋ ਇਸ ਸੁੱਖ ਸੁਨੇੜੇ ਨੇ ਦਿੱਤੀ ਹੈ। ਪ੍ਰੇਮ ਦੇ ਬੇਗਮ ਰਾਹ ਇਲਾਹੀ ਤੇ ਅਲੇਲ ਰਸਤੇ ਤੇ ਟਰਾਊ ਮੋਹਿਨਾ ਤੇ ਸੋਹਿਨਾ ਉੱਠੇ, ਆਪਣੀ ਸਾਂਭ ਸਾਂਭ ਕੇ ਖੋਰੀਆਂ ਪਰਾਲੀਆਂ ਨਾਲ ਕੱਜ ਕੱਜ ਰੱਖੀ ਫੁਲਵਾੜੀ ਵਿੱਚ ਜਾ ਵੜੇ। ਆਕਾਸ਼ ਵਿੱਚ ਬੱਦਲਾਂ ਦਾ ਚਿੱਟਾ ਤੇ ਕਾਲਾ ਰੂਪ ਛਾ ਰਿਹਾ ਹੈ, ਇਹਨਾਂ ਦੇ ਪਿੱਛੇ ਚੰਦਰਮਾ, ਚੰਦਰਮਾ ਵਿੱਚੋਂ ਦਾਮਨੀ ਕਦੇ ਕਦੇ ਖਿਉਂਦੀ ਹੈ, ਲਿਸ਼ਕਾਰਾ ਮਾਰਦੀ ਹੈ। ਇਸ ਲਿਸ਼ਕਾਰੇ ਵਿੱਚ ਪਿਆਰੇ ਲਈ ਪ੍ਰੇਮੀ ਫੁੱਲ ਤੋੜ ਰਹੇ ਹਨ। ਉੱਪਰ ਬਣੇ ਆਕਾਸ਼ ਤਲੇ ਤਰ ਸੋਹਤੀ, ਦਹ ਦਿਸ ਚਮਕੇ ਬੀਜਲ ਮੁਖ ਕੋ ਜੋਹਤੀ, ਖੋਜਤ ਫਿਰੋ ਵਿਦੇਸ਼ ਪਿਓ ਕਤ ਪਾਈਐ, ਹਰ ਹਾਂ ਜੇ ਮਸਤਕ ਹੋਵੇ ਭਾਗ ਤਾਂ ਦਰਸ ਸਮਾਈਐ। ਫੁੱਲ ਤੋੜਦੇ ਹਨ, ਖੁਸ਼ੀ ਨਾਲ ਮਨ ਉਛਲਦਾ, ਅੰਮੀ ਜੀ ਕਿਹੜੇ ਚੰਗੇ ਹਨ ਜੋ ਐਸੇ ਸੋਹਣੇ ਕੰਮ ਲਈ ਸਾਨੂੰ ਯਾਦ ਕਰਦੇ ਹਨ। ਜਿਨ੍ਹਾਂ ਦੇ ਦੁਆਰੇ ਬਨਰਾਏ ਹੱਥ ਬੱਧੀ ਖੜੀ ਹੈ, ਉਹ ਸਾਨੂੰ ਸੇਵਾ ਦੇ ਕੇ ਵਡਿਆਉਂਦੇ ਹਨ। ਅੰਮੀ ਤੂੰ ਧੰਨ ਹੈ ਅੰਮੀ ਜੀ, ਫਿਰ ਫੁੱਲਾਂ ਨੂੰ ਇਸ ਤਰ੍ਹਾਂ ਦੇ ਪਿਆਰ ਭਾਵ ਨਾਲ ਬੁਲਾਉਂਦੇ ਹਨ। ਨੇਕ ਨਸੀਬ ਤੋ ਸਾਡੇ ਮਿੱਤਰੋ, ਜਿਨ੍ਹਾਂ ਜਾਏ ਪੀਆ ਗਲ ਪੈਣਾ, ਵਾਹ ਉੱਗਣਾ ਤੇ ਸੁਫਲਾ ਲੱਗਣਾ, ਖਿੜ ਖਿੜ ਹੱਸ ਹੱਸ ਰਹਿਣਾ, ਵਾਹ ਤਰੁੱਟਣਾ ਵਾਹ ਸੂਈ ਚੜ੍ਹਨਾ, ਵਾਹ ਗੁੰਦੇ ਰਲ ਬਹਿਣਾ, ਵਾਹ ਹੱਸਣ ਵਾਹ ਰੋਣ ਤੁਹਾਡੇ, ਜਿਨ੍ਹਾਂ ਜਾਏ ਪੀਆ ਗਲ ਪੈਣਾ। ਐਂ ਪ੍ਰੇਮ ਭਰੇ ਪ੍ਰੇਮੀਆਂ ਨੇ ਸੋਹਣੇ ਸੋਹਣੇ ਗੇਂਦੇ ਦੇ ਫੁੱਲ ਅੰਮੀ ਜੀ ਲਈ ਇੱਕ ਸੋਹਣੀ ਪਟਾਰੀ ਵਿੱਚ ਪਾ ਕੇ ਘੱਲ ਦਿੱਤੇ। ਤਰਪਹਿਰਾ ਬੀਤ ਚੁੱਕਾ ਸੀ, ਹੁਣ ਸੌਣ ਦਾ ਵੇਲਾ ਨਹੀਂ ਸੀ। ਦੰਪਤੀ ਨੇ ਇਸ਼ਨਾਨ ਕੀਤਾ ਤੇ ਆਪਣੇ ਨਿਤਨੇਮ ਪਾਠ ਸਿਮਰਨ ਵਿੱਚ ਲੱਗ ਗਏ। ਇਹ ਕੌਣ ਸਨ ਮੋਹਿਨਾ ਤੇ ਸੋਹਣਾ? ਬੜਾ ਨਾਂ ਸੁਣਿਆ ਇਹਨਾਂ ਦਾ। ਪਤਾ ਲੱਗੇ ਇਹ ਐਸੀ ਪ੍ਰੀਤ ਚਰਨਾਹਟ ਵਿੱਚ ਕਿਵੇਂ ਉਤਰੇ, ਕਿਹੜਾ ਵਿਯੋਗ ਹੈ ਇਹਨਾਂ ਨੂੰ? ਆਓ ਜਰਾ ਇਸ ਨੂੰ ਵੀ ਸਰਵਣ ਕਰੀਏ। ਰਾਏਪੁਰ ਦੇ ਰਹਿਣ ਵਾਲੇ ਇੱਕ ਰਸੀਏ ਅਮੀਰ ਇਹ ਸੋਹਣਾ ਜੀ ਹਨ ਔਰ ਇਹਨਾਂ ਦੀ ਇਸਤਰੀ ਜਿਸ ਦਾ ਨਾਮ ਮੋਹਨਾ ਹੈ। ਇਹ ਰਾਗ ਵਿਦਿਆ ਤੇ ਕਵਿਤਾ ਵਿੱਚ ਬੜੇ ਪ੍ਰਵੀਨ ਸਨ। ਸਮਾਂ ਪਾ ਕੇ ਕੁਝ ਭਗਤੀ ਵਿੱਚ ਲੱਗ ਗਏ। ਇੱਕ ਬੈਰਾਗੀ ਫਕੀਰ ਨੇ ਇਹਨਾਂ ਨੂੰ ਠਾਕਰ ਪੂਜਾ ਸਿਖਾਈ ਤੇ ਭਗਤੀ ਦੀ ਜਾਚ ਦੱਸੀ। ਭਾਵੇਂ ਚੰਗੀ ਘਰੋਂ ਬਾਹਰੋਂ ਖੁੱਲ੍ਹੇ ਸਨ, ਪੈਸੇ ਦੀ ਕੋਈ ਤੂਟ ਨਹੀਂ ਸੀ, ਪਰ ਜਦ ਭਗਤੀ ਨੇ ਰੰਗ ਜਮਾਇਆ ਤਾਂ ਸਵੇਰੇ ਖੂਹ ਤੋਂ ਜਾ ਕੇ ਆਪ ਇਸ਼ਨਾਨ ਕਰਕੇ ਸੁੱਚਾ ਜਲ ਠਾਕਰਾਂ ਲਈ ਲਿਆਉਂਦੇ, ਇਸ਼ਨਾਨ ਕਰਕੇ ਆਪਣੇ ਲਾਏ ਫੁੱਲਾਂ ਦੀ ਮਾਲਾ ਪਰਾਉਣੀ, ਪੂਜਾ ਅਰਚਾ ਡੰਡੌਤ ਕਰਨੀ, ਸਾਰੀ ਰੀਤ ਦੇਵ ਪੂਜਾ ਦੀ ਨਿਭਾਉਣੀ, ਇਹ ਇਹਨਾਂ ਦਾ ਨਿੱਤ ਨੇਮ ਬਣ ਗਿਆ। ਹਾਂ, ਇਹ ਸੰਕੀਰਤਨੀਏ ਵੀ ਚੰਗੇ ਸਨ, ਬਹੁਤ ਸੋਹਣਾ ਸਾਜ਼ ਵੀ ਵਜਾਉਂਦੇ ਸਨ, ਗਲਾ ਵੀ ਠੀਕ ਸੀ ਔਰ ਗਾਉਂਦੇ ਵੀ ਸੁਰਤਾਲ ਵਿੱਚ ਸਨ। ਸੋ ਇਹਨਾਂ ਨੂੰ ਵੀਣਾ ਵਿੱਚ ਤੇ ਮੋਹਨਾ ਨੂੰ ਸਰੋਦੇ ਵਿੱਚ ਪ੍ਰਵੀਨਤਾ ਪ੍ਰਾਪਤ ਸੀ। ਫਿਰ ਠਾਕਰਾਂ ਦੇ ਅੱਗੇ ਸੰਗੀਤਮਈ ਨ੍ਰਿਤਕਾਰੀ ਕਰਨੀ ਤੇ ਅਵਧੀ ਕਰ ਦੇਣੀ, ਭਜਨ ਗਾਉਣੇ। ਇੱਕ ਦਿਨ ਦੋਵੇਂ ਜਣੇ ਖੂਹ ਤੇ ਸੁੱਚਾ ਪਾਣੀ ਲਿਆ ਰਹੇ ਸਨ ਕਿ ਇੱਕ ਸਿੱਧੇ ਦਸਤਾਰੇ ਵਾਲਾ ਗੁਰਮੁਖ ਰੂਪ ਕੋਈ ਆਦਮੀ ਭੱਜਾ ਆਇਆ। ਇਸ ਦੇ ਇੱਕ ਕਰਾਰਾ ਫੱਟ ਲੱਗਾ ਸੀ ਔਰ ਤਰੇ ਨਾਲ ਬਿਹਾਰ ਹੋ ਰਿਹਾ ਸੀ। ਇਹਨਾਂ ਦੇ ਪੈਰਾਂ ਪਾਸ ਹੱਫ ਕੇ ਡਿੱਗਾ ਤੇ ਪਾਣੀ ਪਾਣੀ ਕੂਕ ਰਿਹਾ ਸੀ, ਪਾਣੀ ਪਾਣੀ ਪਾਣੀ। ਉਸ ਦੀ ਲੋੜ ਨੇ ਇਹਨਾਂ ਨੂੰ ਤਰਬਕਾ ਤਾਂ ਦਿੱਤਾ, ਪਰ ਕੱਟੜ ਨੇਮ ਧਰਮ ਨੇ ਇਹੋ ਮਤ ਦਿੱਤੀ ਕਿ ਠਾਕਰਾਂ ਲਈ ਸੁੱਚਾ ਜਲ ਜਾ ਰਿਹਾ, ਇਹ ਉਹਨਾਂ ਦੇ ਨੌਗੇ ਦਾ ਹੈ, ਝੂਠਾ ਕਿਵੇਂ ਕਰੀਏ। ਉਹ ਮੱਛੀ ਦੀ ਤੜਾ ਤਰਫ ਰਿਹਾ ਸੀ, ਪਾਣੀ ਪਾਣੀ ਕੂਕ ਰਿਹਾ ਸੀ। ਇਹ ਆਪਣੇ ਕਠੋਰ ਧਰਮ ਵਿੱਚ ਪੱਕੇ ਕੇਸ ਮਾਰ ਕੇ ਕੋਲੋਂ ਦੀ ਟੁਰ ਗਏ। ਉਸਦੀ ਸਿਸਕ ਦੀ ਆਵਾਜ਼ ਆਈ ਜੋ ਇਹਨਾਂ ਦੇ ਕੰਨੀ ਪਏ, ਨਾਲੇ ਪਿਆਰ ਨਾਲੇ ਦੋ ਘੁੱਟ ਪਾਣੀ ਤੋਂ ਤਰਸਾਣਾ, ਜਾਂ ਦਰਸ਼ਨ ਨਹੀਂ ਹੋਣੇ, ਦਰਸ਼ਨ ਨਹੀਂ ਹੋਣ ਲੱਗਾ। ਇਹ ਸੁਣ ਕੇ ਵੀ ਇਹ ਦੋਵੇਂ ਟੁਰੀ ਗਏ। ਘਰ ਜਾ ਕੇ ਠਾਕਰਾਂ ਨੂੰ ਨਹਾ ਲਿਆ, ਪੂਜਾ ਕੀਤੀ, ਪਰ ਅੱਜ ਕਲੇਜੀ ਵਿੱਚ ਚੋਭ ਜੀ ਪੈਂਦੀ ਹੈ, ਪੂਜਾ ਵਿੱਚ ਮਨ ਲੱਗਦਾ ਨਹੀਂ। ਘਬਰਾ ਕੇ ਉੱਠੇ ਤੇ ਸੋਚ ਕੇ ਟੁਰੇ, ਚਲੋ ਭਈ ਉਸ ਨੂੰ ਪਾਣੀ ਪਿਆਈਏ, ਕਿਤੇ ਕੋਈ ਮਾੜੀ ਅਸੀਸ ਨਾ ਲੱਗ ਜਾਵੇ। ਜਦ ਪਾਣੀ ਦਾ ਭਵਕਾ ਲੈ ਕੇ ਆਏ ਤਾਂ ਉਹ ਕਾਇਲ ਆਪਣੇ ਹੱਫੇ ਹੁੱਟੇ ਸਰੀਰ ਇਸ ਮਡੋਲੀ ਨੂੰ ਛੱਡ ਕੇ ਆਕਾਸ਼ਾਂ ਨੂੰ ਟੁਰ ਚੁੱਕਾ ਸੀ। ਉਸਦੀ ਮਡੋਲੀ ਪਈ ਸੀ ਤੇ ਇਉਂ ਜਾਪਦਾ ਸੀ ਕਿ ਸਦਾ ਲਈ ਮਿਟ ਗਏ ਬੁੱਲਾਂ ਤੋਂ ਕਹਿ ਰਿਹਾ ਹੋਵੇ, ਦਰਸ਼ਨ ਨਹੀਂ ਜੇ ਦੇਣ ਲੱਗਾ। ਦੋਹਾਂ ਦੇ ਕਲੇਜੇ ਤੱਕ ਕਰਕੇ ਮੁੱਠੀ ਵਿੱਚ ਆ ਗਏ। ਦਿਲ ਦੀ ਇਸ ਚੋਭ ਨੂੰ ਮੇਟਣ ਆਏ ਸਨ, ਉਹ ਚੋਭ ਦੂਣ ਸਵਾਈ ਹੋ ਗਈ। ਇੰਨੇ ਨੂੰ ਇੱਕ ਪਾਸਿਓ ਪੰਜ ਸੱਤ ਆਦਮੀ ਆ ਗਏ ਤੇ ਵੇਖ ਕੇ ਬੋਲੇ, ਹਾਂ ਇਹੋ ਨੇ। ਪੁੱਛਣ ਤੇ ਪਤਾ ਲੱਗਾ ਇਹ ਸੂਰਬੀਰ ਮਹਾਭਜਨੀਕ ਸਾਧੂ ਹੈ ਜੋ ਆਨੰਦਪੁਰ ਵਾਲੇ ਗੁਰੂ ਜੀ ਦਾ ਚੇਲਾ ਹੈ। ਬਨ ਵਿੱਚ ਸਦਾ ਵੱਸਦਾ ਹੈ ਪਰ ਮਾਲਾ ਦੇ ਨਾਲ ਤਲਵਾਰ ਵੀ ਰੱਖਦਾ ਹੈ। ਅੱਜ ਇੱਕ ਗਰੀਬ ਟੋਲੇ ਤੇ ਡਾਕੇ ਪਏ, ਉਹਨਾਂ ਦੀ ਆਵਾਜ਼ ਸੁਣ ਕੇ ਉਹਨਾਂ ਦੀ ਸਹਾਇਤਾ ਨੂੰ ਪਹੁੰਚਿਆ। ਇਸ ਤਰ੍ਹਾਂ ਲੜਿਆ ਕਿ ਡਾਕੂ ਭਜਾ ਦਿੱਤੇ ਤੇ ਟੋਲਾ ਵਾਲ ਵਾਲ ਬਚਾ ਦਿੱਤਾ, ਪਰ ਇਸ ਨੂੰ ਗਹਿਰੇ ਜ਼ਖਮ ਲੱਗੇ। ਆਪਣੇ ਜ਼ਖਮ ਤੇ ਤਪਸ਼ ਨਾਲ ਵਿਆਕਲ ਹੋ ਕੇ ਭੱਜਾ ਤੇ ਫਿਰ ਪਤਾ ਨਹੀਂ ਲੱਗਾ। ਨੇੜੇ ਤੇੜੇ ਦੇ ਕਦਰਾਂ ਵਾਲੇ ਤੇ ਪ੍ਰੇਮੀ ਸੁਣ ਕੇ ਚਾਰ ਚੁਫੇਰੇ ਭੱਜੇ ਨੇ, ਪਰ ਇੱਥੇ ਆਣ ਮਿਲਿਆ ਹੈ ਤੇ ਇਸ ਹਾਲ ਵਿੱਚ ਦਰਸ਼ਨ ਨਹੀਂ ਜੇ ਦੇਣ ਲੱਗਾ। ਇਹ ਸ਼ਬਦ ਦੋਹਾਂ ਦੇ ਕੰਨਾਂ ਵਿੱਚ ਹੁਣ ਹੋਰ ਤਕੜੇ ਹੋ ਕੇ ਗੂੰਜੇ, ਅੱਖਾਂ ਵਿੱਚ ਨੀਰ ਭਰ ਆਇਆ। ਆਪਣੇ ਆਪ ਨੂੰ ਤਰਕਾਰ ਦਿੱਤੀ, ਪਰ ਹੁਣ ਤਰਕਾਰ ਕੀ ਕਰਦੀ। ਹੱਥੋਂ ਸਮਾਂ ਲੰਘ ਗਿਆ। ਜਦੋਂ ਠਾਕਰ ਦਾ ਪੁੱਤ ਪਾਣੀ ਪਾਣੀ ਕੂਕਦਾ ਸੀ, ਉਸ ਵੇਲੇ ਤਾਂ ਇੱਕ ਘੁੱਟ ਪਾਣੀ ਸਰਿਆ ਨਾ। ਉਹ ਠਾਕਰਾਂ ਨੂੰ ਪ੍ਰਸੰਨ ਕਰਦਾ ਰਹੇ। ਇੱਧਰ ਪਾਣੀ ਪਾਣੀ ਦੀ ਤੜਪ ਲੱਗੀ ਸੀ, ਹੁਣ ਖੂਹ ਅਰਪਣ ਕੀਤਿਆਂ ਨਹੀਂ ਸਰਨਾ, ਕੀ ਕੀਤਾ ਜਾਏ। ਇੱਕ ਚੁਲੀ ਪਾਣੀ ਦੇ ਨਾਲ ਸ਼ਾਇਦ ਜ਼ਿੰਦਗੀ ਸਵਰ ਜਾਂਦੀ,